ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਕਾਫੀ ਗਤੀਵਿਧੀਆਂ ਭਰਪੂਰ ਰਿਹਾ ਵੀਕਐਂਡ, ਕਾਫੀ ਖਬਰਾਂ ਦੇ ਲਿਹਾਜ਼ ਨਾਲ, ਖਾਸ ਤੌਰ 'ਤੇ ਜੋ ਇੰਡੀਆ ਅਤੇ ਪਾਕਿਸਤਾਨ ਵਿਚਕਾਰ ਜੋ ਸਥਿਤੀ ਬਣੀ ਹੋਈ ਸੀ ਉਹਨੂੰ ਲੈ ਕੇ ਕਾਫੀ ਡਿਵੈਲਪਮੈਂਟਸ ਹੋਈਆਂ ਨੇ। ਜੇ ਗੱਲ ਇੱਥੋਂ ਸ਼ੁਰੂ ਕਰੀਏ, ਹੁਣੇ ਥੋੜ੍ਹੀ ਦੇਰ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੀ ਇੱਕ ਗੱਲ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਕੀ ਕੁਝ ਆਖਿਆ? ਖਾਸ ਤੌਰ 'ਤੇ ਇਹ ਕਿਹਾ ਕਿ ਖੂਨ ਅਤੇ ਪਾਣੀ ਇਕੱਠਿਆਂ ਨਹੀਂ ਬਹਿ ਸਕਦੇ। ਹੋਰ ਕੀ ਕੁਝ ਕਿਹਾ ਗਿਆ ਹੈ, ਕੀ ਰਿਐਕਸ਼ਨ ਹੈ, ਸਾਰੀ ਗੱਲ ਦੱਸਿਓ ਦੀਪਕ ਜੀ।
ਬਿਲਕੁਲ ਜੀ, ਇੱਕ ਤਾਂ ਇਹ ਸਭ ਤੋਂ ਸੁਖਾਵੀਂ ਖਬਰ ਹੈ ਕਿ ਜੰਗ ਰੁਕ ਗਈ ਹੈ। ਸੋ ਜਿਹੜੀ ਵੱਡੀ ਜੰਗ ਵੱਲ ਵੱਧ ਰਿਹਾ ਸੀ ਮਾਮਲਾ, ਉਹ ਜੰਗਬੰਦੀ ਦੇ ਨਾਲ ਸੀਜ਼ ਫਾਇਰ ਦੇ ਰੂਪ ਦੇ ਵਿੱਚ ਐਲਾਨ ਹੋਇਆ। ਬੇਸ਼ੱਕ ਉਹ ਐਲਾਨ ਭਾਰਤ ਜਾਂ ਪਾਕਿਸਤਾਨ ਦੀ ਬਜਾਏ ਸਭ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ। ਸੋ ਇਹ ਆਪਣੇ ਆਪ 'ਚ ਇੱਕ ਸਵਾਲ ਹੈ ਕਿ ਇਹਦਾ ਮਤਲਬ ਵਿਚੋਲੀਆ ਵਿੱਚ ਪਿਆ ਅਤੇ ਉਸ ਨੇ ਇਸ ਮਸਲੇ ਨੂੰ ਨਿਬੇੜਿਆ। ਅਤੇ ਚਾਰ ਦਿਨਾਂ ਬਾਅਦ ਜਦੋਂ ਇਹ ਜੰਗ ਰੁਕੀ ਅਤੇ ਉਹ ਤੋਂ ਬਾਅਦ ਅੱਜ ਰਾਸ਼ਟਰ ਦੇ ਨਾਮ ਨਰਿੰਦਰ ਮੋਦੀ ਹੋਰਾਂ ਨੇ ਕਰੀਬ 22 ਮਿੰਟ ਸੰਬੋਧਨ ਕੀਤਾ
ਜੀ।
ਉਸ 22 ਮਿੰਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਫਿਲਹਾਲ ਜੰਗ ਨੂੰ ਪੋਸਟਪੋਨ ਕੀਤਾ, ਮਤਲਬ ਜੰਗ ਨੂੰ ਅਸੀਂ ਮੁਲਤਵੀ ਕੀਤਾ, ਖਤਮ ਨਹੀਂ ਕੀਤਾ। ਜੇਕਰ ਉਹ ਦੁਬਾਰਾ ਅਜਿਹੀ ਹਰਕਤ ਕਰਨਗੇ ਫਿਰ ਅਸੀਂ ਫੈਸਲਾ ਕੁਝ ਜੰਗ ਲੜਾਂਗੇ। ਇੱਕ ਤਰ੍ਹਾਂ ਨਾਲ ਇਹ ਚੇਤਾਵਨੀ ਵਰਗਾ ਹੁੰਦਾ ਹੈ, ਸੁਨੇਹਾ ਦੇਣਾ ਜ਼ਰੂਰੀ ਵੀ ਹੁੰਦਾ ਹੈ ਆਪਣੇ ਮੁਲਕ ਦੇ ਨਾਗਰਿਕਾਂ ਨੂੰ ਹੌਸਲਾ ਰੱਖਣਾ ਕਿ ਜਾਂ ਫੌਜ ਦੀ ਉਸ ਕਾਰਵਾਈ ਨੂੰ ਸ਼ਾਬਾਸ਼ੀ ਦੇਣ ਦਾ ਇੱਕ ਤਰੀਕਾ ਹੁੰਦਾ। ਔਰ ਉਹਨਾਂ ਨੇ ਦੁਬਾਰਾ ਇਸ ਗੱਲ ਨੂੰ ਦੁਹਰਾਇਆ ਵੀ ਕਿ ਵੀ ਸਾਡੀ ਫੌਜ ਦਾ ਟਾਰਗੇਟ, ਜਿਹੜੀ ਗੱਲ ਫੌਜ ਕਹਿ ਰਹੀ ਸੀ ਉਹੀ ਗੱਲ ਨੂੰ ਨਰਿੰਦਰ ਮੋਦੀ ਨੇ ਦੁਹਰਾਇਆ ਵੀ ਕਿ ਸਾਡੀ ਫੌਜ ਦਾ ਟਾਰਗੇਟ ਪਾਕਿਸਤਾਨ ਦਾ ਆਵਾਮ ਜਾਂ ਉਹਨਾਂ ਦੀ ਫੌਜ ਨਹੀਂ ਸੀ, ਸਾਡਾ ਟਾਰਗੇਟ ਅੱਤਵਾਦੀ ਟਿਕਾਣੇ ਅਤੇ ਅੱਤਵਾਦੀ ਸੀ। ਪਰ ਉਸ ਨੂੰ ਉਹਨਾਂ ਨੇ ਆਪਣੀ ਜੰਗ ਵਜੋਂ ਲਿਆ ਅਤੇ ਫਿਰ ਅਸੀਂ ਤਿਆਰ ਸੀ। ਉਸ ਸਥਿਤੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਮਰਜ਼ੀ ਹੋ ਜਾਵੇ ਪਾਣੀ ਅਤੇ ਖੂਨ ਇਕੱਠਾ ਨਹੀਂ ਬਹਿ ਸਕਦਾ। ਮਤਲਬ ਤੁਸੀਂ ਇਹ ਵੀ ਕਹੋ ਕਿ ਹਾਂ ਸਾਡਾ ਇੱਧਰੋਂ ਦਰਿਆਵਾਂ ਰਾਹੀਂ ਪਾਣੀ ਵੀ ਜਾਂਦਾ ਰਹੇ ਅਤੇ ਤੁਸੀਂ ਸਾਡੇ ਬੰਦਿਆਂ ਦੀ ਜਾਨ ਵੀ ਲੈਂਦੇ ਰਹੋ, ਇਹ ਦੋ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ। ਉਹਨਾਂ ਦਾ ਸੰਕੇਤ ਇਸ ਗੱਲ ਵੱਲ ਸੀ ਕਿ ਅੱਤਵਾਦੀ ਗਤੀਵਿਧੀਆਂ ਨੂੰ ਜਿਵੇਂ ਪਾਕਿਸਤਾਨ ਸਪੋਰਟ ਕਰਦਾ, ਉਹਦੀ ਫੌਜ ਸਪੋਰਟ ਕਰਦੀ ਹੈ ਜਾਂ ਰਾਜਨੀਤਿਕ ਧਿਰਾਂ ਸਪੋਰਟ ਕਰਦੀਆਂ, ਉਹ ਮਨਜ਼ੂਰ ਨਹੀਂ। ਸੋ ਉਹਨਾਂ ਦੇ ਇਸ ਬਿਆਨੀਏ ਦੇ ਰਾਹੀਂ ਫੌਜ ਦੀ ਕਾਰਵਾਈ ਨੂੰ ਇੱਕ ਤਰ੍ਹਾਂ ਨਾਲ ਹੌਸਲੇ ਦੇ ਨਾਲ ਸੀ। ਔਰ ਦੇਸ਼ ਦੇ ਵਿੱਚ ਜਿਹੋ ਜਿਹਾ ਸਨਾਟਾ ਏ ਇਸ ਸੀਜ਼ ਫਾਇਰ ਤੋਂ ਬਾਅਦ, ਖਾਸ ਕਰ ਭਗਤਾਂ ਦੀ ਬੈਲਟ ਦੇ ਵਿੱਚ ਹੀ ਜਿਸ ਤਰ੍ਹਾਂ ਦਾ ਸਨਾਟਾ ਏ, ਸ਼ਾਇਦ ਉਸ ਨੂੰ ਵੀ ਥੋੜ੍ਹਾ ਜਿਹਾ ਝੰਜੋੜ ਲਈ ਸੀ। ਕਿਉਂਕਿ ਵਿਜੇ ਜੀ ਕੋਈ ਦੋ ਰਾਏ ਨਹੀਂ ਕਿ ਪੰਜਾਬ ਪਹਿਲੇ ਦਿਨ ਤੋਂ ਇਹ ਗੱਲ ਦੁਹਰਾਉਂਦਾ ਆਇਆ ਕਿ ਇਸ ਮਸਲੇ ਦਾ ਹੱਲ ਜੰਗ ਨਹੀਂ ਹੈ
ਜੀ।
ਪੰਜਾਬ ਜਾਂ ਬਹੁਤ ਸਿਰ ਧਿਰਾਂ ਜੰਗ ਨਹੀਂ ਚਾਹੁੰਦੀਆਂ ਸੀ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਦੀਆਂ ਗਤੀਵਿਧੀਆਂ ਨੂੰ, ਉਹਨਾਂ ਦੀਆਂ ਹਰਕਤਾਂ ਨੂੰ ਅਸੀਂ ਸਹਿਮਤੀ ਦੇ ਰਹੇ ਹਾਂ। ਉਹਦਾ ਮਤਲਬ ਸਪਸ਼ਟ ਸੀਗਾ ਕਿ ਬਈ ਉਸ ਕਾਰਵਾਈ ਨੂੰ ਆਪਾਂ ਨਜਿੱਠਣਾ ਕਿਵੇਂ ਹੈ
ਜੀ,
ਉਸ ਦਾ ਹੱਲ ਕਿਵੇਂ ਕੱਢਣਾ, ਇਹਦੇ 'ਤੇ ਗੰਭੀਰ ਮੰਥਨ ਦੀ ਲੋੜ ਹੈ। ਅਸੀਂ ਆਪਣੀਆਂ ਸਰਹੱਦਾਂ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਾਂ, ਆਪਣੀਆਂ ਹੱਦਾਂ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਾਂ, ਉਹ ਆ ਕੇ ਦਿੰਦੇ ਵਾਲੀ ਕਾਰਵਾਈ ਕਿਵੇਂ ਕਰ ਜਾਂਦੇ ਨੇ, ਅਸੀਂ ਆਪਣੀ ਸੁਰੱਖਿਆ ਦਸਤਿਆਂ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਾਂ, ਉਹ ਆਏ ਕਿੱਥੋਂ ਅਤੇ ਗਏ ਕਿੱਥੋਂ, ਇੰਟੈਲੀਜੈਂਸੀ ਅਸੀਂ ਆਪਣੀ ਕਿਵੇਂ ਮਜ਼ਬੂਤ ਕਰ ਸਕਦੇ ਹਾਂ, ਇਹਦੇ ਉੱਤੇ ਵੀ ਮੰਥਨ ਦੀ ਲੋੜ ਹੈ। ਔਰ
ਜੀ
ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਜਿਸ ਦਿਨ ਤੱਕ ਫੌਜ ਕਿਸੇ ਵੀ ਰੂਪ 'ਚ ਮੈਦਾਨ 'ਚ ਸੀ, ਚਾਹੇ ਉੱਧਰੋਂ ਹਰਕਤਾਂ ਪਹਿਲਾਂ ਹੋਈਆਂ ਅਸੀਂ ਜਵਾਬੀ ਕਾਰਵਾਈ ਕੀਤੀ, ਚਾਹੇ ਰਾਤ ਨੂੰ ਬਲੈਕ ਆਊਟ ਕਰਨਾ ਪਿਆ, ਚਾਹੇ ਸਾਨੂੰ ਮਿਜ਼ਾਈਲਾਂ ਦਾਗਣੀਆਂ ਪਈਆਂ, ਚਾਹੇ ਸਾਨੂੰ ਆਪਣੇ ਉਹਨਾਂ ਦੇ ਜਿਹੜੇ ਆਉਂਦੇ ਸੀਗੇ ਉੱਧਰੋਂ ਡਰੋਨ ਉਹਨਾਂ ਨੂੰ ਕਾਊਂਟਰ ਕਰਨਾ ਪੈਂਦਾ ਸੀ, ਆਪਣੇ ਡਰੋਨ ਭੇਜੇ, ਚਾਹੇ ਉਹਨਾਂ ਦੇ ਜਿਹੜੇ ਅਟੈਕ ਕੀਤੇ ਅਤੇ ਉਹ ਨਸ਼ਟ ਕੀਤਾ ਫੌਜੀ ਟਿਕਾਣਿਆਂ ਨੂੰ ਸਾਰਾ ਕੁਛ ਨੂੰ, ਪਰ ਸਾਡੇ ਫੌਜੀ ਟਿਕਾਣੇ ਵੀ ਜਿਵੇਂ ਸੇਫ ਨੇ। ਇਹ ਸਾਰੀ ਕਾਰਵਾਈ ਦੇ ਦਰਮਿਆਨ ਪੂਰਾ ਮੁਲਕ ਫੌਜ ਨਾਲ ਤਾਂ ਖੜਾ ਹੀ ਸੀ, ਸਰਕਾਰ ਨੂੰ ਵੀ ਹੌਸਲਾ ਦਿੱਤਾ ਗਿਆ, ਵਿਰੋਧੀ ਧਿਰਾਂ ਵੱਲੋਂ ਵੀ, ਹੋਰ ਰਾਜਨੀਤਿਕ ਧਿਰਾਂ ਵੱਲੋਂ ਵੀ, ਆਵਾਮ ਵੱਲੋਂ ਵੀ, ਔਰ ਪੰਜਾਬ ਵੀ ਇਹ ਕਹਿੰਦਾ ਸੀਗਾ ਜੇ ਲੜਾਈ ਗੜ ਪੈ ਗਈ ਤਾਂ ਸਭ ਤੋਂ ਪਹਿਲਾਂ ਅਸੀਂ ਲੜਨੀ, ਅਸੀਂ ਤਿਆਰ ਹਾਂ
ਜੀ,
ਪਰ ਅਸੀਂ ਜੰਗ ਨਹੀਂ ਚਾਹੁੰਦੇ। ਇਹ ਸਾਰੀ ਸਥਿਤੀ 'ਚ ਅੱਜ ਜਦੋਂ ਹੁਣ ਜੰਗ ਬੰਦੀ ਹੋ ਗਈ ਆ, ਅੱਜ ਜਦੋਂ ਜੰਗ ਰੁਕ ਗਈ ਆ, ਤਦ ਇਹ ਸਵਾਲ ਪੁੱਛੇ ਜਾਣਗੇ ਵਿਜੇ ਜੀ ਕਿ ਇਸ ਸਥਿਤੀ ਦੇ ਦਰਮਿਆਨ ਨਰਿੰਦਰ ਮੋਦੀ ਜੀ ਔਰ ਅਮਿਤ ਸ਼ਾਹ ਜੀ ਸਾਹਮਣੇ ਆ ਕੇ ਕਿਉਂ ਨਹੀਂ ਗੱਲ ਕਰ ਪਾਏ, ਤੁਸੀਂ ਉਸ ਦਿਨ ਵਿਦੇਸ਼ ਤੋਂ ਪਰਤ ਕੇ ਬਿਹਾਰ ਵਾਲੀ ਰੈਲੀ ਨੂੰ ਕਿਉਂ ਚੁਣਿਆ, ਤੁਸੀਂ ਵਿਰੋਧੀ ਧਿਰਾਂ ਦੇ ਹਵਾਲੇ ਨਾਲ ਸਰਬਦਲੀ ਬੈਠਕ 'ਚ ਕਿਉਂ ਨਜ਼ਰ ਨਹੀਂ ਆਏ? ਬੇਸ਼ੱਕ ਪ੍ਰਧਾਨ ਮੰਤਰੀ ਐਕਟਿਵ ਰਹੇ
ਜੀ,
ਇਹ ਵਿਰੋਧੀ ਧਿਰਾਂ ਸਵਾਲ ਕਰੀ ਜਾਣ ਕਿ ਹਾਂ ਜੀ ਉਹਨਾਂ ਨੇ ਚਾਹੇ ਅਜੀਤ ਜਵਾਰ ਨਾਲ ਗੱਲ ਕਰ ਰਹੇ ਨੇ, ਉਹ ਚਾਹੇ ਫੌਜ ਮੁਖੀਆਂ ਨਾਲ ਗੱਲ ਕਰ ਰਹੇ ਨੇ, ਚਾਹੇ ਮੀਟਿੰਗ ਲੈ ਰਹੇ ਨੇ, ਚਾਹੇ ਆਪਣੇ ਕੈਬਨਿਟ ਨਾਲ ਗੱਲ ਕਰ ਰਹੇ ਨੇ, ਉਹ ਸਾਰੀ ਪ੍ਰਕਿਰਿਆ 'ਚ ਰਹੇ, ਪਰ ਮੁਲਕ ਸਾਹਮਣੇ ਉਹ ਅੱਜ ਆਏ। ਮੁਲਕ ਸਾਹਮਣੇ ਉਹਨਾਂ ਨੇ ਰਾਸ਼ਟਰ ਦੇ ਨਾਮ ਸੰਦੇਸ਼ ਉਦਣ ਨਹੀਂ ਸੰਬੋਧਨ ਕੀਤਾ ਜਾਂ ਉਹ ਉਸ ਤਰ੍ਹਾਂ ਸਾਰੀ ਰਾਜਨੀਤਿਕ ਧਿਰਾਂ ਨਾਲ ਬੈਠਕਾਂ 'ਚ ਨਹੀਂ ਆ, ਇਹ ਸਵਾਲ ਖੜੇ ਨੇ। ਇਹਦੇ ਨਾਲ ਨਾਲ
ਜੀ
ਅੱਜ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਸਾਡੇ ਭਾਰਤ 'ਚ, ਉਹ ਵੀਡੀਓ ਹੈ ਜੀ ਨਰਿੰਦਰ ਮੋਦੀ ਹੋਰਾਂ ਦੀ, ਸ਼ਾਇਦ ਆਪ ਕੀ ਅਦਾਲਤ ਜਾਂ ਕੀ ਆ ਉਹ ਪ੍ਰੋਗਰਾਮ ਦੀ ਹੈ, ਜਿਸ 'ਚ ਉਹ ਸ਼ਾਇਦ ਜਦੋਂ ਮਤਲਬ ਮੁੰਬਈ ਹਮਲਾ ਹੁੰਦਾ ਹੈ ਉਸ ਦੌਰਾਨ ਦੀ, ਸ਼ਾਇਦ ਮਨਮੋਹਨ ਸਿੰਘ ਦੀ ਸਰਕਾਰ ਦੇ ਵੱਲੇ, ਉਹ ਕਹਿੰਦੇ ਬਈ ਜਬ ਪਾਕਿਸਤਾਨ ਜੇ ਹਰਕਤ ਕਰਤਾ ਹੈ ਤੋ ਹਮ ਅਮਰੀਕਾ ਕਿਉਂ ਜਾਤੇ, ਹਮੇ ਪਾਕਿਸਤਾਨ ਜਾਣਾ ਚਾਹੀਏ।
ਜੀ
ਜਨਾਬ ਹੁਣ ਤੁਸੀਂ ਅਮਰੀਕਾ ਕੀ ਕਰਨ ਗਏ, ਮੁਲਕ ਇਹ ਪੁੱਛਦਾ ਵੀਡੀਓ ਸਾਂਝੀ ਕਰਕੇ ਕਿ ਹੁਣ ਤੁਸੀਂ ਤਾਂ ਐਲਾਨ ਵੀ ਆਪ ਨਹੀਂ ਕਰ ਪਾਏ ਸੀਜ਼ ਫਾਇਰ ਦਾ, ਉਹ ਐਲਾਨ ਵੀ ਉਹ ਕਰ ਰਿਹਾ ਪਹਿਲਾਂ। ਫਿਰ ਸੁਸ਼ਮਾ ਸਵਰਾਜ ਦੀ ਇੱਕ ਵੀਡੀਓ ਵੀ ਖੂਬ ਵਾਇਰਲ ਹੋ ਰਹੀ ਆ, ਜਦੋਂ ਉਹ ਵਿਰੋਧੀ ਧਿਰ ਸੀਗੇ ਅਤੇ ਉਸ ਸਮੇਂ ਦੀ ਸਰਕਾਰ ਨੂੰ ਉਹ ਸਵਾਲ ਕਰ ਰਹੇ ਸੀਗੇ ਕਿ ਤੁਹਾਨੂੰ ਵਿਚੋਲੀਏ ਦੀ ਕੀ ਲੋੜ ਹੈ, ਤੁਹਾਨੂੰ ਦਲਾਲਾਂ ਦੀ ਵਿੱਚ ਕੀ ਲੋੜ ਹੈ। ਸੋ ਉਹ ਵੀ ਵੀਡੀਓ ਵਾਇਰਲ ਕਰਕੇ ਪੁੱਛਿਆ ਜਾ ਰਿਹਾ ਕਿ ਬਈ ਅੱਜ ਤੁਹਾਨੂੰ ਇਹ ਦਲਾਲਾਂ ਦੀ ਵਿਚੋਲੀਏ ਦੀ ਕੀ ਲੋੜ ਹੈ, ਤੁਹਾਡੀ ਲੀਡਰ ਦੀ ਗੱਲ ਮੰਨ ਲਓ। ਦੂਸਰੇ ਪਾਸੇ ਜਿਹੜੇ ਸਾਡੇ ਵਿਦੇਸ਼ ਸਕੱਤਰ ਨੇ
ਜੀ,
ਜਿਹੜੇ ਬਰੀਫ ਕਰ ਰਹੇ ਸੀ, ਉਹਨਾਂ ਦੀ ਸਿੱਧੀ ਕੋਈ ਭੂਮਿਕਾ ਨਹੀਂ, ਉਹਨਾਂ ਨੂੰ ਜੋ ਹੁਕਮ ਮਿਲਦਾ ਹੈ ਜੋ ਆਦੇਸ਼ ਮਿਲਦਾ ਉਹਨਾਂ ਨੇ ਉਹ ਰੋਲ ਨਿਭਾਇਆ
ਜੀ।
ਪਰ ਉਹਨਾਂ ਨੂੰ ਜਿਵੇਂ ਸੋ ਕਾਲਡ ਇਹਨਾਂ ਦੇ ਭਗਤਾਂ ਨੇ ਜਿਵੇਂ ਟ੍ਰੋਲ ਕੀਤਾ, ਕਿਉਂਕਿ ਵਿਜੇ ਜੀ ਸਾਡੀ ਫੌਜ ਨੇ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਕਿਹਾ
ਜੀ
ਕਿ ਅਸੀਂ 100 ਤੋਂ ਵੱਧ ਉਹਨਾਂ ਦੇ ਅੱਤਵਾਦੀ ਮਾਰੇ ਨੇ, 30 ਤੋਂ 40 ਉਹਨਾਂ ਦੇ ਅਸੀਂ ਫੌਜੀ ਮਾਰੇ ਨੇ, ਸਾਡੇ ਕੁਝ ਲੋਕ ਮਾਰੇ ਗਏ, ਅਸੀਂ ਉਹਨਾਂ ਦੇ ਕੁਝ ਜਹਾਜ਼ ਡਿੱਗੇ, 5 ਸਾਡੇ ਜਵਾਨ ਵੀ ਸ਼ਹੀਦ ਹੋਏ ਨੇ
ਜੀ।
ਸੋ ਇਹ ਸਾਰੀ ਪ੍ਰਕਿਰਿਆ 'ਚ ਲੋਕ ਪੁੱਛਣਾ ਚਾਹੁੰਦੇ ਸੀ ਕਿ ਬਈ ਕੁਛ ਜਹਾਜ਼ ਕਿੰਨੇ, ਕੁਛ ਲੋਕ ਕਿੰਨੇ, ਤੇ ਇਹ ਇਹਨਾਂ ਦੇ ਜਵਾਬ ਨਹੀਂ ਮਿਲੇ। ਉਹ ਕਹਿੰਦੇ ਸਾਨੂੰ ਪਤਾ ਹੈ, ਫੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਨੂੰ ਪਤਾ ਪਰ ਅਸੀਂ ਦੱਸਣਾ ਨਹੀਂ। ਕਿਹਨੇ ਰੋਕਿਆ ਉਹਨਾਂ ਨੂੰ ਡਾਟਾ ਦੇਣ ਤੋਂ, ਉਹਨਾਂ ਤੋਂ ਇਹ ਜਾਣਕਾਰੀ ਜਨਤਕ ਕਰਨ ਤੋਂ ਕਿਹਨੇ ਰੋਕਿਆ? ਦੂਸਰੇ ਪਾਸੇ ਇਸੇ ਤਰ੍ਹਾਂ ਜਿਹੜੇ ਵਿਦੇਸ਼ ਸਕੱਤਰ ਸਾਰੀਆਂ ਬਿਆਨੀਆਂ ਰੱਖ ਰਹੇ ਸੀ
ਜੀ,
ਉਹਨਾਂ ਨੂੰ ਉਸ ਸੋ ਕਾਲਡ ਲੋਕਾਂ ਨੇ ਕਿਉਂ ਟ੍ਰੋਲ ਕੀਤਾ, ਇਹਨਾਂ ਦੇ ਜਿਹੜੇ ਪੱਕੀ ਲੋਕ ਸੀ ਉਹਨਾਂ ਨੇ ਕਿਉਂ ਟ੍ਰੋਲ ਕੀਤਾ, ਕਾਰਨ ਇਹ ਸਾਰੀ ਪ੍ਰਕਿਰਿਆ ਤੋਂ ਬਾਅਦ ਉਹ ਚਾਹੇ ਨਕਲੀ ਡਰਾਮਾ ਕਰ ਰਹੇ ਨੇ, ਚਾਹੇ ਵੀਡੀਓ ਬਣਾ ਰਹੇ ਨੇ, ਚਾਹੇ ਕੁਛ ਬਣਾ ਰਹੇ ਨੇ, ਗਵਾਂਢੀ ਮੁਲਕ ਤਸਵੀਰਾਂ ਵੀਡੀਓ ਪਾ ਕੇ ਐਂ ਦਿਖਾ ਰਹੇ ਜਿਵੇਂ ਅਸੀਂ ਜਿੱਥੇ ਵੀ ਜਸ਼ਨ ਮਨਾ ਰਹੀ ਹੋਈ ਹੈ, ਤੇ ਸਾਡੇ ਵਾਲੇ ਪਾਸੇ ਖਾਮੋਸ਼ੀ ਹੈ ਸਾਡੇ ਵਾਲੇ ਪਾਸੇ। ਮੈਂ ਕਹਿੰਦਾ ਚੰਗੀ ਗੱਲ ਹੈ, ਅਸੀਂ ਵੱਡੇ ਹਾਂ, ਸਾਨੂੰ ਸ਼ਾਂਤ ਰਹਿਣਾ ਚਾਹੀਦਾ, ਸਾਨੂੰ ਛਾਲਾਂ ਮਾਰਨ ਦੀ ਲੋੜ ਨਹੀਂ। ਪਰ ਜਿਹੜੀਆਂ ਧਿਰਾਂ ਨੂੰ ਲੱਗਦਾ ਸੀ ਕਿ ਅਸੀਂ ਢੋਲ ਖੜਕਾਉਣਾ ਹੈ, ਅਸੀਂ ਲੱਡੂ ਵੰਡਣੇ ਆ, ਅਸੀਂ ਮਲੀਆਂ ਮੇਟ ਕਰਕੇ ਆਉਣਾ, ਅਸਲ 'ਚ ਸਭ ਤੋਂ ਵੱਡਾ ਸਵਾਲ ਸਾਡੇ ਰਾਸ਼ਟਰੀ ਮੀਡੀਆ 'ਤੇ ਆਉਂਦਾ
ਜੀ,
ਵਿਜੇ ਜੀ ਉਹਨਾਂ ਨੇ ਦੋ ਮੁਲਕਾਂ ਦੇ ਆਹਮੋ ਸਾਹਮਣੇ ਦੇ ਇਸ ਵਰਤਾਰੇ ਨੂੰ ਕ੍ਰਿਕਟ ਮੈਦਾਨ ਦਾ ਦੋ ਟੀਮਾਂ ਦਾ ਆਪਸ ਦਾ ਮੈਚ ਬਣਾ ਕੇ ਪੇਸ਼ ਕੀਤਾ। ਉਹਨਾਂ ਦੀ ਪੇਸ਼ਕਾਰੀ ਇੰਜ ਸੀ ਜਿਵੇਂ ਕ੍ਰਿਕਟ ਦਾ ਮੈਚ ਹੋਵੇ ਤੇ ਉਹਦੀ ਉਹ ਮਤਲਬ ਪੱਤਰਕਾਰੀ ਕਰ ਰਹੇ ਹੋਣ
ਜੀ,
ਤੇ ਉਹ ਇਸ ਤਰ੍ਹਾਂ ਬਿਆਨੀਆਂ ਕਰ ਰਹੇ ਸੀ, ਅੱਜ ਲਾਹੌਰ ਜਿੱਤ ਲਿਆ ਜੀ, ਅੱਜ ਇਸਲਾਮਾਬਾਦ ਜਿੱਤ ਲਿਆ ਜੀ, ਅੱਜ ਰਾਵਲਪਿੰਡੀ ਪਹੁੰਚ ਗਏ ਜੀ, ਅੱਜ ਕਰਾਚੀ ਤੇ ਕਬਜ਼ਾ ਹੋ ਗਿਆ ਜੀ, ਮਤਲਬ ਕਿਹੜਾ ਕਬਜ਼ਾ, ਕਿਹੜੀ ਦਾਖਲ। ਸੋ ਇਹ ਸਾਰਾ ਬਿਆਨੀਆਂ ਕਿਤੇ ਨਾ ਕਿਤੇ ਲੋਕਾਂ 'ਚ ਖਾਸ ਕਰਕੇ ਜਿਹੜੇ ਉਸ ਨੂੰ ਉਸ ਨਜ਼ਰੀਏ ਤੋਂ ਦੇਖਦੇ ਸੀ ਉਹਨਾਂ ਦੇ ਅੰਦਰ ਉਹ ਜਗ੍ਹਾ ਤੱਕ ਲੈ ਵੀ ਆ ਹੋਇਆ ਪਿਆ, ਐਂ ਹੋ ਜੂਗਾ। ਜਦੋਂ ਹੁਣ ਉਹਨਾਂ ਦੀਆਂ ਉਮੀਦਾਂ ਆਸਾਂ ਅਨੁਸਾਰ ਨਹੀਂ ਹੋਇਆ ਫਿਰ ਉਹੀ ਉਲਟੇ ਇਹਨਾਂ ਨੂੰ ਹੀ ਪੈ ਨਿਕਲੇ
ਜੀ।
ਸੋ ਇਸ ਲਈ ਇਹ ਸਵਾਲ ਕਾਫੀ ਵੱਡੇ ਹੋ ਗਏ ਨੇ, ਜਿਹਦੇ ਕਾਰਨ ਨਰਿੰਦਰ ਮੋਦੀ ਹੋਰਾਂ ਦੇ ਸੁਨੇਹੇ ਦੇ ਬਾਵਜੂਦ ਵੀ ਮਤਲਬ ਕਿ ਇਹ ਪਰ ਖੜਾ ਹੈ ਕਿ ਪਰ ਜਵਾਬ ਕਿਉਂ ਨਹੀਂ ਹੋਈ, ਜਵਾਬ ਤਲਬੀ ਕਿਉਂ ਨਹੀਂ।
ਦੀਪਕ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਐਡਰੈਸ ਤੋਂ ਬਾਅਦ ਹੁਣ ਖਬਰਾਂ ਇਹ ਵੀ ਆਉਂਦੀਆਂ ਪਈਆਂ, ਜੰਮੂ ਕਸ਼ਮੀਰ ਦੇ ਇਲਾਕੇ ਸਾਂਬਾ ਦੇ ਵਿੱਚ, ਇੱਥੇ ਜਲੰਧਰ ਦੇ ਵਿੱਚ, ਹੁਸ਼ਿਆਰਪੁਰ ਦੇ ਵਿੱਚ ਅਜੇ ਵੀ ਕਿਤੇ ਕੋਈ ਡਰੋਨਸ ਵੇਖੇ ਗਏ ਨੇ, ਕਿਤੇ ਕੁਝ ਬਲਾਸਟ ਸੁਣੇ ਗਏ ਨੇ। ਖਬਰਾਂ ਹੁਣ ਇਹ ਵੀ ਆਉਂਦੀਆਂ ਪਈਆਂ ਕਿ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਜਿਹੜੀਆਂ ਕੁਝ ਫਲਾਈਟਾਂ ਨੇ ਉਹ ਦਿੱਲੀ ਡਾਇਵਰਟ ਕੀਤੀਆਂ ਗਈਆਂ ਨੇ, ਕਿਉਂਕਿ ਜਿਹੜੇ ਹਵਾਈ ਅੱਡੇ 15 ਮਈ ਤੱਕ ਬੰਦ ਰੱਖਣ ਦੀ ਗੱਲ ਕੀਤੀ ਗਈ ਸੀ, ਅੱਜ ਉਹ ਹਵਾਈ ਅੱਡੇ ਦੁਬਾਰਾ ਖੋਲ੍ਹ ਦਿੱਤੇ ਗਏ। ਪਰ ਹੁਣ ਪਿਛਲੇ ਕੁਝ ਸਮੇਂ ਤੋਂ ਹੁਣ ਦੁਬਾਰਾ ਤੋਂ ਇਹ ਖਬਰਾਂ ਆਉਂਦੀਆਂ ਪਈਆਂ ਨੇ, ਪਤਾ ਨਹੀਂ ਕਿੰਨੀ ਪੁਸ਼ਟ ਆ ਪੁਸ਼ਟ ਨੇ। ਮੈਂ ਇੱਕ ਮੀਡੀਆ ਅਦਾਰੇ ਨੂੰ ਜੇ ਮੈਂ ਕੋਟ ਕਰਨਾ ਚਾਹਾਂ, ਹਿੰਦੁਸਤਾਨ ਟਾਈਮਸ ਦੇ ਵੈਬਸਾਈਟ ਦੇ ਉੱਪਰ ਇਸ ਵੇਲੇ ਇਹ ਗੱਲ ਲਿਖੀ ਹੋਈ ਹੈ ਕਿ ਡਰੋਨਸ ਦੇਖੇ ਗਏ ਨੇ ਸਾਂਬਾ, ਜਿਹੜਾ ਕਿ ਜੰਮੂ ਕਸ਼ਮੀਰ ਦੇ ਵਿੱਚ ਆ, ਅਤੇ ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਕੁਝ ਧਮਾਕੇ ਸੁਣਾਈ ਦਿੱਤੇ ਗਏ ਦਿੱਤੇ ਨੇ।
ਜਿਸ ਦਿਨ ਪਹਿਲੇ ਦਿਨ ਸੀਜ਼ ਫਾਇਰ ਦਾ ਐਲਾਨ ਹੋਇਆ,
ਹਾਂਜੀ,
ਉਸ ਤੋਂ ਬਾਅਦ ਵੀ ਕਸ਼ਮੀਰ ਘਾਟੀ ਦੇ ਕਈ ਖੇਤਰਾਂ ਦੇ ਵਿੱਚ ਡਰੋਨ ਆਏ ਵੀ
ਜੀ,
ਗੋਲੀਬਾਰੀ ਵੀ ਹੋਈ, ਪੰਜਾਬ ਦੇ ਵੀ ਕੁਝ ਖੇਤਰਾਂ 'ਚ ਬਲੈਕਆਊਟ ਕਰਨਾ ਪੈ ਗਿਆ। ਔਰ ਕੱਲ੍ਹ ਦਾ ਰਾਤ ਬਹੁਤ ਸ਼ਾਂਤਮਈ ਨੰਘੀ, ਪਰ ਇਹ ਮੰਨਿਆ ਜਾ ਰਿਹਾ ਕਿ ਉਹਨਾਂ ਦੇ ਡਰੋਨ ਅਜੇ ਵੀ ਨਿਗਰਾਨੀ ਲਈ ਆ ਰਹੇ ਨੇ ਤੇ ਉਸ ਨੂੰ ਸਾਡੀਆਂ ਫੌਜਾਂ ਚੁਕੰਨੀਆਂ ਨੇ ਉਹਨਾਂ ਨੇ ਆਪਣੀ ਤਾਂ ਹੀ ਫੌਜ ਦੇ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਕਿਹਾ ਕਿ ਅਸੀਂ ਇਸ ਮਿਸ਼ਨ ਸੰਧੂਰ ਨੂੰ ਅਜੇ ਬੰਦ ਨਹੀਂ ਕਰ ਰਹੇ ਅਸੀਂ ਚੌਕਸ ਰਵਾਂਗੇ ਸੋ ਇਸ ਲਈ ਇਹ ਤੋਂ ਕੋਈ ਦੋ ਰਾਏ ਨਹੀਂ ਕਿ ਉਹ ਕਹਿੰਦੇ ਕਿ ਉਹਨਾਂ ਤੇ ਹੁਣ ਯਕੀਨ ਨਹੀਂ ਹੈਗਾ ਉਹ ਕੁਛ ਵੀ ਨਿਯਮਾਵਲੀ ਨੂੰ ਤੋੜ ਸਕਦੇ ਨੇ ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹ ਫਿਕਰਮੰਦੀ ਅਜੇ ਵੀ ਉਸੇ ਤਰ੍ਹਾਂ ਖੜੀ ਆ ਜਿੱਥੋਂ ਤੱਕ ਏਅਰਪੋਰਟ ਦਾ ਸਵਾਲ ਆ ਅੱਜ ਏਅਰਪੋਰਟ ਖੁੱਲ੍ਹੇ ਨੇ ਅਜੇ ਉੱਥੋਂ ਫਲਾਈਟਾਂ ਦੀ ਉਡਾਨ ਸ਼ੁਰੂ ਨਹੀਂ ਹੋਈ ਅਜੇ ਬੁਕਿੰਗਾਂ ਦਾ ਦੌਰ ਸ਼ੁਰੂ ਹੋਇਆ
ਰਾਈਟ
ਸੋ ਇਸ ਲਈ ਉਹ ਜਿਹੜੀਆਂ ਡਿਵਰਟ ਨੇ ਉਹ ਅਜੇ ਡਿਵਰਟ ਨੇ ਜਿੱਥੇ ਜਿੱਥੇ ਕੀਤੀਆਂ ਗਈਆਂ ਅੱਜ ਦੇਸ਼ ਦੇ ਕਰੀਬ 32 ਏਅਰਪੋਰਟ ਮੁੜ ਕੇ ਖੋਲ੍ਹੇ ਗਏ ਨੇ ਮਤਲਬ 6-7 ਸੂਬਿਆਂ ਦੇ ਏਅਰਪੋਰਟ ਸੀਗੇ ਜਿਨ੍ਹਾਂ ਨੂੰ ਮੁੜ ਕੇ ਬਹਾਲ ਕੀਤਾ ਗਿਆ ਸੋ ਉਸ ਪ੍ਰਕਿਰਿਆ ਦੇ ਵਿੱਚ 32 ਏਅਰਪੋਰਟ 7 ਸੂਬਿਆਂ ਦੇ ਕਰੀਬ ਨੇ ਜਿਨ੍ਹਾਂ ਨੂੰ ਮੁੜ ਕੇ ਬਹਾਲ ਕੀਤਾ ਜਿਸ 'ਚ ਪੰਜਾਬ ਹਿਮਾਚਲ ਰਾਜਸਥਾਨ ਗੁਜਰਾਤ ਹੈ ਨਾ ਇਹ ਸਾਰੇ ਨੇ ਉਹਨਾਂ ਦੇ ਵਿੱਚ ਚੰਡੀਗੜ੍ਹ ਵਾਲਾ ਵੀ ਸੋ ਇਸ ਲਈ ਉੱਥੇ ਅਜੇ ਬੁਕਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ ਉਹ ਉਵੇਂ ਉਡਾਨ ਵਾਲੀ ਪ੍ਰਕਿਰਿਆ 'ਚ ਅਜੇ ਆਉਂਦੇ ਦਿਨਾਂ 'ਚ ਆਉਣਗੇ ਪਰ ਪੰਜਾਬ ਦੇ ਵਿੱਚ ਲਗਭਗ ਅੱਜ ਸਕੂਲ ਖੁੱਲ੍ਹ ਗਏ ਨੇ ਕਾਲਜ ਖੁੱਲ੍ਹ ਗਏ ਨੇ ਬਾਜ਼ਾਰ ਖੁੱਲ੍ਹ ਗਏ ਨੇ ਹਾਂ ਪਰ ਬਾਰਡਰ ਖੇਤਰ ਵਾਲੇ ਸਕੂਲ ਅਜੇ ਬੰਦ ਨੇ ਜਨਾਬ ਤੇ ਚੌਕਸੀ ਲਈ ਕਿਹਾ ਗਿਆ ਇੱਥੋਂ ਤੱਕ ਨਵਾਂ ਅਲਰਟ ਜਿਹੜਾ ਜਾਰੀ ਹੋਇਆ ਉਹ ਹੋਇਆ ਸਾਈਬਰ ਅਟੈਕ ਦਾ ਕਿ ਉੱਧਰੋਂ ਹੁਣ ਸਾਈਬਰ ਅਟੈਕ ਹੋਣਗੇ ਔਰ ਉਹਨਾਂ ਦੀਆਂ ਕੁਛ ਨਿਸ਼ਾਨਦੇਹੀਆਂ ਦੱਸੀਆਂ ਗਈਆਂ ਨੇ ਇਸ ਲਈ ਏਜੰਸੀਆਂ ਦੇ ਹਵਾਲੇ ਨਾਲ ਸੂਬਿਆਂ ਨੂੰ ਸੂਬਿਆਂ ਦੇ ਪੁਲਿਸ ਦੇ ਹਵਾਲੇ ਨਾਲ ਬਕਾਇਦਾ ਤੌਰ 'ਤੇ ਆਪਣੇ ਸੂਬਿਆਂ ਦੇ ਵਾਸੀਆਂ ਨੂੰ ਇਤਲਾਹ ਕੀਤੀ ਗਈ ਆ ਕਿ ਕਿਸੇ ਵੀ ਅਣਜਾਣ ਨੰਬਰ ਤੋਂ ਫੋਨ ਨਾ ਪਿੱਕ ਕਰੋ ਵਟਸਐਪ 'ਤੇ ਲਿੰਕ ਨਾ ਖੋਲ੍ਹੋ ਈਮੇਲ 'ਤੇ ਲਿੰਕਾਂ ਨਾ ਖੋਲ੍ਹੋ ਇਹ ਸਾਈਬਰ ਅਟੈਕ ਹੋ ਸਕਦਾ ਤੁਹਾਡੇ ਖਾਤੇ ਖਾਲੀ ਹੋ ਸਕਦੇ ਤੁਹਾਡੀ ਜਾਣਕਾਰੀ ਸੋ ਇਹੋ ਜਿਹੇ ਨਵੇਂ ਅਟੈਕ ਵੀ ਹੋ ਸਕਦੇ ਨੇ ਪਰ ਅਜੇ ਵੀ ਡਰੋਨ ਆਉਣ ਵਾਲੀ ਪ੍ਰਕਿਰਿਆ ਵਾਲੀ ਗੱਲ ਬਿਲਕੁਲ ਦਰੁਸਤ ਹੈ
ਇੱਕ ਇਸ ਸਭ ਦੇ ਵਿੱਚ ਦੇਖੋ ਟਰੰਪ ਨੇ ਅੱਜ ਸਵੇਰੇ ਇਸ ਗੱਲ ਦਾ ਦਾਅਵਾ ਕੀਤਾ ਕਿ ਜੇ ਦੋਹਾਂ ਮੁਲਕਾਂ ਦੇ ਵਿੱਚ ਨਿਊਕਲੀਅਰ ਵਾਰ ਲੱਗਣ ਲੱਗੀ ਸੀ ਅਸੀਂ ਰੋਕਤੀ ਟਰੰਪ ਵੀ ਇਹਦੇ ਵਿੱਚ ਇੱਦਾਂ ਲੱਗਦਾ ਵੀ ਇਹ ਸਾਰੀ ਗੱਲ ਦੇ ਵਿੱਚ ਆਪਣੇ ਆਪ ਨੂੰ ਇੰਜੈਕਟ ਕਰਨ ਦੀ ਕੋਸ਼ਿਸ਼ ਕਰਦੇ ਰਹੇ ਨੇ ਵੀ ਕ੍ਰੈਡਿਟ ਲੈ ਲਈਏ ਕਿਸੇ ਤਰੀਕੇ ਕਿਉਂਕਿ ਜਦੋਂ ਜਿਸ ਦਿਨ ਸੀਜ਼ਫਾਇਰ ਦਾ ਐਲਾਨ ਹੋਇਆ ਦੀਪਕ ਜੀ ਉਦਣ ਇਹ ਗੱਲ ਕਹੀ ਗਈ ਵੀ ਸਿੱਧੀ ਗੱਲਬਾਤ ਹੋਈ ਹੈ ਦੋਨਾਂ ਮੁਲਕਾਂ ਦੇ DGMOs ਦੇ ਵਿਚਕਾਰ ਵੀ ਸੋ ਉਹਨੂੰ ਲੈ ਕੇ ਵੀ ਵੱਖੋ ਵੱਖਰੇ ਕਿਸਮ ਦੇ ਕਲੇਮ ਆ ਰਹੇ ਨੇ ਅਮਰੀਕਾ ਵਾਲੇ ਪਾਸਿਓਂ ਵੱਖਰੇ ਕਿਸਮ ਦਾ ਕਲੇਮ ਹੈ ਭਾਰਤ ਵਾਲੇ ਪਾਸਿਓਂ ਵੱਖਰੇ ਕਿਸਮ ਦੀ ਗੱਲ
ਇਸੇ ਲਈ ਤਾਂ ਉਹਨਾਂ ਸਾਰਿਆਂ ਦੇ ਮਤਲਬ ਇੰਜ ਦਿਲ ਟੁੱਟੇ ਨਾ ਜਿਹੜੇ ਸਿੱਧੀ ਜੰਗ ਚਾਹੁੰਦੇ ਸੀ ਤੇ ਜਿਹਨਾਂ ਨੂੰ ਲੱਗਦਾ ਸੀਗਾ ਕਿ ਮੋਦੀ ਥੋੜਾ ਕਿਸੇ ਨੂੰ ਪੁੱਛੂਗਾ ਮੋਦੀ ਥੋੜਾ ਕਿਸੇ ਦੀ ਮੰਨੂਗਾ ਉਹ ਤਾਂ ਇਹ ਕਰ ਦੂਗਾ ਤੁਸੀਂ ਉਹ ਮਾਹੌਲ ਸਿਰਜਤਾ ਨਾ ਤੁਸੀਂ ਇਹ ਸੋਚਿਆ ਹੀ ਨੀਗਾ ਕਿ ਇਹਦਾ ਆਰਥਿਕ ਤੌਰ ਤੇ ਕਿੰਨਾ ਨੁਕਸਾਨ ਹੋਣਾ ਜਾਨੀ ਨੁਕਸਾਨ ਤਾਂ ਹੈ ਹੀ ਹੈ ਜਿਹੜਾ ਸਾਡਾ ਹੈ ਮੈਂ ਕਹਿੰਦਾ ਤੁਸੀਂ ਉਹਨਾਂ ਦੇ 100 ਮਾਰੇ ਛੱਡ 200 ਮਾਰ ਦੇ ਪਰ ਜਿਹੜੇ ਸਾਡੇ 5 ਜਵਾਨ ਗਏ ਤੇ ਪਹਿਲੇ ਦਿਨ ਦੀ ਹਾਲ ਤੱਕ ਜਿਹੜੀ ਅਧਿਕਾਰਤ ਗਿਣਤੀ ਆ ਰਹੀ ਸੀ ਜੰਮੂ ਕਸ਼ਮੀਰ ਦੇ ਖੇਤਰ 'ਚ 18 ਦੀ ਜਾਨ ਜਾਣ ਦੀ ਆਈ ਸੀ 15-18 ਪਰ ਉਹ ਗਿਣਤੀ ਕਿਤੇ ਵੱਧ ਦਾ ਖਤਰਾ ਪਰ ਉਹ ਜਨਤਕ ਨਹੀਂ ਹੋ ਰਹੀ ਪੂਰੀ ਸਪਸ਼ਟ ਜਾਣਕਾਰੀ ਨਹੀਂ ਕਿਤੋਂ ਆ ਰਹੀ ਉਸ ਨੂੰ ਲੁਕੋਇਆ ਦਬਾਇਆ ਕਿਉਂ ਜਾ ਰਿਹਾ ਇਸ ਵੱਲ ਖੜਾ ਤੇ ਜੇ ਜਹਾਜ਼ ਡਿੱਗ ਗਏ ਨੇ ਤਾਂ ਕਿੰਨੇ ਨੇ ਇਹ ਲੁਕੋਇਆ ਕਿਉਂ ਜਾ ਰਿਹਾ ਤੇ ਜਿਹੜੀ ਟਰੰਪ ਦੀ ਗੱਲ ਕਰ ਰਹੇ ਹੋ ਟਰੰਪ ਨੇ ਬਿਲਕੁਲ ਇਹ ਗੱਲ ਕੀਤੀ ਆ ਕਿ ਜੀ ਉੱਥੇ ਲੀਕ ਹੋਣ ਲੱਗੀ ਸੀ ਜੀ ਉਸ ਉੱਤੇ ਅਟੈਕ ਹੋ ਗਿਆ ਸੀਗਾ ਜੀ ਹਾਂ ਸੋ ਉਸ ਖੇਤਰ 'ਚ ਦਾਖਲ ਹੋ ਗਏ ਸੀ ਇਹਨਾਂ ਦੀ ਮਿਜ਼ਾਈਲਾਂ ਇਸ ਲਈ ਉਹ ਮੈਂ ਰੁਕਵਾਇਆ ਜੀ ਮਤਲਬ ਜਿਵੇਂ ਭਗਵੰਤ ਮਾਨ ਜਾਂਦਾ ਨਾ ਕਿ ਹਾਂ ਮੈਂ ਫੱਟਾ ਚੱਕਣ ਤੋਂ ਰੋਕ ਲਿਆ ਜੀ ਜਾ ਕੇ ਉਵੇਂ ਟਰੰਪ ਨੇ ਦੱਸਣਾ ਚਾਹੁੰਦਾ ਕਿ ਮੈਂ ਜਾ ਕੇ ਬਸ ਉਹ ਟੂਟੀ ਬੰਦ ਕਰਤੀ ਨਹੀਂ ਤਾਂ ਲੀਕ ਹੋ ਗਿਆ ਸੀ ਜੀ ਟਰੰਪ ਨੇ ਤਾਂ ਇਹ ਵੀ ਕਿਹਾ ਕਿ ਜੇ ਕਹੋ ਤਾਂ ਕਸ਼ਮੀਰ ਵਾਲੇ ਮਸਲੇ ਤੇ ਵੀ ਮੈਂ ਹੁਣ ਵਿਚੋਲਗੀ ਕਰਨ ਲਈ ਤਿਆਰ
ਉਹ ਕਹਿੰਦੇ ਦੋਹਾਂ ਮੁਲਕਾਂ 'ਚ ਹਜ਼ਾਰਾਂ ਸਾਲਾਂ ਤੋਂ ਕਸ਼ਮੀਰ ਵਾਲੇ ਮੁੱਦੇ ਨੂੰ ਲੈ ਕੇ ਸਮੱਸਿਆ ਬਣੀ ਆ ਰਹੀ ਹਜ਼ਾਰਾਂ ਸਾਲ
ਜਨਾਬ ਇਹੀ ਬੀਜੇਪੀ ਇਹ ਸਵਾਲ ਕਰਦੀ ਰਹੀ ਆ ਕਿ ਜੀ ਉਹਨਾਂ ਲੜਾਈਆਂ ਦੇ ਸਮੇਂ ਦੀਆਂ ਸਰਕਾਰਾਂ ਨੇ LOC ਦਾ ਮਸਲਾ ਹੱਲ ਕਿਉਂ ਨਹੀਂ ਕੀਤਾ ਤੇ ਜਦੋਂ ਕਾਰਗਿਲ ਸੀ ਤੁਸੀਂ ਕਿਉਂ ਨਹੀਂ ਹੱਲ ਕਰ ਲਿਆ ਜਦੋਂ ਸਰਜੀਕਲ ਸਟ੍ਰਾਈਕ ਹੋਈ ਸੀ LOC ਦਾ ਮਸਲਾ ਤੁਸੀਂ ਕਿਉਂ ਨਹੀਂ ਹੱਲ ਕਰ ਲਿਆ ਅੱਜ ਹੱਲ ਕਰ ਲੈਂਦੇ 4 ਦਿਨ ਸੀਗੇ ਤੁਹਾਡੇ ਕੋਲ ਤੋ ਕਹਿਣੀ ਤੇ ਕਰਨੀ ਜੋ ਸਥਿਤੀ ਆ ਉੱਥੇ ਉਸ ਨੂੰ ਸਮਝਣਾ ਪੈਣਾ
ਜੀ
ਸੋ ਪੂਰਾ ਮੁਲਕ ਥੋੜਾ ਦਾਅ ਤੇ ਲਾਉਣਾ ਤਾਂ ਮੈਂ ਪਹਿਲੇ ਦਿਨ ਵੀ ਕਹਿੰਦਾ ਰਿਹਾ ਵਿਜੇ ਜੀ ਕਿਉਂ ਮੁਲਕ ਆਰਥਿਕ ਤੌਰ ਤੇ ਮਰਿਆ ਉੱਥੇ ਫੌਜ ਨੂੰ ਉਲਟਾ ਤਾਕਤ ਮਿਲ ਗਈ ਲੋਕ ਨਾਲ ਜੋੜਤੇ ਤੁਸੀਂ ਤੇ ਜਿਹੜਾ ਕੰਮ ਉਹਨੇ ਕਰਨਾ ਸੀ ਉਹ ਕਰ ਲਿਆ $1 billion ਦਾ ਉਹਨੂੰ ਲੋਨ ਮਿਲ ਗਿਆ ਉਹ ਤਾਂ ਕਮਾ ਗਿਆ ਤੇ ਅਸੀਂ ਦੱਸੋ ਆਪਣਾ ਕਿੰਨਾ ਨੁਕਸਾਨ ਕਰ ਲਿਆ ਉਹ ਆਪਣੀ ਕਹਾਵਤ ਆ ਨਾ ਕਿ ਬੰਦਾ ਰਫਲ ਖਰੀਦਣ ਗਿਆ ਤੇ ਉਹਨੇ ਪੁੱਛਿਆ ਉਹਨੂੰ ਦੁਕਾਨਦਾਰ ਨੂੰ ਕਿ ਬਈ ਕਿੰਨੀ ਮਾਰ ਕਰਦੀ ਉਹ ਕਹਿੰਦਾ ਅੱਗੇ ਨੂੰ 1 ਕਿੱਲਾ ਪਿੱਛੇ ਨੂੰ 4 ਕਿੱਲੇ ਕਹਿੰਦਾ ਆਹ ਕੀ ਮਤਲਬ ਕਹਿੰਦਾ ਜੇ ਅੱਗੇ ਨੂੰ ਚਲਾਏਗਾ ਤਾਂ 1 ਕਿੱਲੇ ਤੱਕ ਜਿੱਥੇ ਹੀ ਬੰਦਾ ਖੜਾ ਉਹਨੂੰ ਉਡਾ ਦੂਗੀ ਪਰ ਉਹ ਤੋਂ ਬਾਅਦ ਅਦਾਲਤਾਂ 'ਚ ਤੇਰੇ ਪਿਛਲੇ 4 ਕਿੱਲੇ ਵਿਕ ਜਾਣੇ ਆ
ਜੀ
ਤੇ ਹੁਣ ਪੰਜਾਬ ਭਾਰਤ ਸੋਚੇ ਕਿ ਅਸੀਂ ਅੱਗੇ ਨੂੰ ਤਾਂ ਬਾਹਰ ਕਰ ਲਿਆ, ਉਹਦੇ ਨਾਲ ਪਿਛਲੇ ਕਿੰਨੇ ਕਿੱਲੇ ਉੱਡੇ ਨੇ, ਕਿੰਨੀਆਂ ਪੀੜ੍ਹੀਆਂ ਦੇ ਕਿੱਲੇ ਉੱਡੇ ਨੇ, ਇਹ ਵੀ ਸੋਚਣ ਦੀ ਲੋੜ ਹੈ
ਜੀ। ਦੀਪਕ ਜੀ, ਇੱਧਰ ਜਿਹੜੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ, ਉਹਨਾਂ ਨੇ ਦਸੂਹੇ ਦੇ ਇਲਾਕੇ ਦੇ ਵਿੱਚ ਧਮਾਕੇ ਸੁਣੇ ਜਾਣ ਦੀ ਪੁਸ਼ਟੀ ਕੀਤੀ ਹੈ ਜੀ, ਹੋਰ ਕੀ ਕਹਿ ਰਹੇ ਨੇ ਉਹ?
ਬਿਲਕੁਲ ਜੀ, ਹੁਸ਼ਿਆਰਪੁਰ ਦਸੂਹਾ ਦੇ ਖੇਤਰ 'ਚ ਅੱਜ ਫਿਰ ਡਰੋਨ ਵੀ ਦੇਖੇ ਗਏ ਨੇ, ਅਤੇ ਕੁਝ ਉਹਨਾਂ ਨੂੰ ਜਦੋਂ ਸ਼ਾਇਦ ਮਾਰ ਗਰਾਉਣ ਦੀ ਕੋਸ਼ਿਸ਼ ਹੋਈ ਤਾਂ ਉਹਦੇ ਨਾਲ ਫਿਰ ਧਮਾਕਿਆਂ ਦੀ ਵੀ ਖਬਰ ਹੈ, ਕਿਉਂਕਿ ਆਰਮੀ ਸਾਡੀ ਜਾਂ ਫੌਜ ਸਾਡੀ ਸਾਰੀ ਉਹ ਧਿਆਨ ਰੱਖ ਰਹੀ ਹੈ, ਉਸ ਰਡਾਰ 'ਤੇ ਰੱਖ ਰਿਹਾ ਉਹ ਸਾਰੀਆਂ ਪਾਕਿਸਤਾਨੀ ਗਤੀਵਿਧੀਆਂ ਨੂੰ। ਸੋ ਇਸ ਲਈ ਸ਼ਾਇਦ ਪੰਜਾਬ ਦੇ ਇਸ ਖੇਤਰ 'ਚ ਬਲੈਕਆਊਟ ਦੀ ਵੀ ਦੁਬਾਰਾ ਹਦਾਇਤ ਹੋਈ ਹੈ
ਦਸੂਹੇ ਅਤੇ ਮੁਕੇਰੀਆਂ ਦੇ ਇਲਾਕੇ 'ਚ ਜੀ। ਦਸੂਹੇ ਅਤੇ ਮੁਕੇਰੀਆਂ ਦੇ ਇਲਾਕੇ 'ਚ ਜੀ,
ਦਸੂਹਾ ਮੁਕੇਰੀਆਂ ਹੁਸ਼ਿਆਰਪੁਰ ਦੀ ਉਸ ਬੈਲਟ ਦੇ ਖੇਤਰ ਦੇ ਨੇੜੇ ਕਾਫੀ ਥਾਂ ਬਲੈਕਆਊਟ ਦੀ ਖਬਰ ਹੈ, ਔਰ ਕਸ਼ਮੀਰ ਘਾਟੀ ਤੋਂ ਵੀ ਕੁਝ ਅਜਿਹੀਆਂ ਖਬਰਾਂ ਆ ਰਹੀਆਂ।
ਜਿਹੜੇ ਦੀਪਕ ਜੀ ਪੰਜਾਬ ਦੇ ਸਰਹੱਦੀ ਪਿੰਡ ਨੇ, ਉਹਨਾਂ ਦੀ ਥੋੜ੍ਹੀ ਗੱਲ ਦੱਸਿਓ ਹੁਣ। ਚਲੋ, ਕਿਉਂਕਿ ਦੁਬਾਰਾ ਤੋਂ ਸਥਿਤੀ ਥੋੜ੍ਹੀ ਤਬਦੀਲ ਜੀ ਇਸ ਵੇਲੇ ਬਦਲਦੀ ਨਜ਼ਰ ਆ ਰਹੀ ਹੈ, ਪਰ ਅੱਜ ਦਾ ਦਿਨ ਜਾਂ ਕੱਲ੍ਹ ਅਤੇ ਅੱਜ ਦਾ ਦਿਨ ਕਿਹੋ ਜਿਹਾ, ਹੁਣ ਪੰਜਾਬ ਦੇ ਸਰਹੱਦੀ ਪਿੰਡਾਂ ਦੇ ਵਿੱਚ ਕੀ ਸਥਿਤੀ ਹੈ ਜੀ?
ਨਹੀਂ ਦੇਖੋ ਵਿਜੇ ਜੀ, ਅੱਜ ਲਗਭਗ ਬਾਜ਼ਾਰ ਪੂਰੀ ਤਰ੍ਹਾਂ ਖੁੱਲ੍ਹ ਗਏ, ਰੌਣਕਾਂ ਭਰਤੀਆਂ, ਈਵਨ ਸਰਹੱਦੀ ਖੇਤਰਾਂ ਦੇ ਪਿੰਡਾਂ ਤੋਂ ਜਿਹੜੇ ਲੋਕਾਂ ਨੇ ਪਲਾਇਨ ਕੀਤਾ ਸੀ, ਵੱਡੀ ਗਿਣਤੀ 'ਚ ਲੋਕਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਆ ਕੇ ਸਰਾਵਾਂ 'ਚ ਵੀ ਟਿਕਾਣੇ ਬਣਾਏ। ਸੋ ਉੱਥੇ ਤੱਕ ਉੱਧਰੋਂ ਲੋਕ ਕਾਫੀ ਹੱਦ ਆ ਗਏ ਸੀਗੇ, ਆਪਣੇ ਰਿਸ਼ਤੇਦਾਰਾਂ ਕੋਲ ਆ ਗਏ ਸੀਗੇ। ਸੋ ਉਹ ਸਾਰਿਆਂ ਨੇ ਪਿੰਡਾਂ ਤੱਕ ਪਰਤਣਾ ਸ਼ੁਰੂ ਕੀਤਾ। ਮੇਰੇ ਕੋਲ ਪਿੰਡਾਂ ਦੇ ਕੁਝ ਨਾਮ ਪਏ ਨੇ, ਮਤਲਬ ਅਬੋਹਰ, ਫਾਜ਼ਿਲਕਾ, ਫਿਰੋਜ਼ਪੁਰ ਵਾਲੇ ਇਲਾਕਿਆਂ ਦੇ, ਖਾਨਪੁਰ, ਪੱਕਾ ਚਿਸ਼ਤੀ, ਬੇਰੀ ਵਾਲੀ, ਇਹ ਪਿੰਡ ਤਾਂ ਲਗਭਗ ਖਾਲੀ ਹੋ ਗਏ ਸੀ। ਫਾਜ਼ਿਲਕਾ ਦਾ ਪਿੰਡ ਹੈ ਪੱਕਾ ਚਿਸ਼ਤੀ, ਪੂਰਾ ਪਿੰਡ ਹਿਜਰਤ ਕਰ ਗਿਆ ਸੀ, ਪਰ ਅੱਜ ਉਹ ਵਾਪਸ ਪਰਤੇ ਆ। ਅਤੇ ਹੁਣ ਜੇਕਰ ਅੱਜ ਫਿਰ ਉੱਥੇ ਕੋਈ ਕਾਰਵਾਈ ਹੁੰਦੀ ਹੈ ਤਾਂ ਉਹ ਪਹਿਲਾਂ ਹੀ ਪਰਤਦਿਆਂ ਹੋਏ ਉਹ ਕਹਿ ਰਹੇ ਸੀ ਕਿ ਅਸੀਂ ਪਰਤ ਰਹੇ ਹਾਂ, ਪਰ ਸਾਨੂੰ ਯਕੀਨ ਨਹੀਂ ਆ ਹੁਣ ਉਹਦੇ 'ਤੇ। ਸੋ ਇਹ ਸਾਰੀ ਸਥਿਤੀ ਦੇ ਵਿੱਚ ਮਤਲਬ ਕਿ ਫਿਕਰਮੰਦੀ ਹੈਗੀ ਆ, ਇੱਥੋਂ ਤੱਕ ਕਿ ਅੱਜ ਥਾਣਿਆਂ 'ਚ ਪੁਲਿਸ ਵੀ ਅੱਜ ਪਰਤੀ ਆ, ਕਿਉਂਕਿ ਥਾਣਿਆਂ ਦੀ ਪੁਲਿਸ ਨੂੰ ਵੀ ਇਹ ਸਰਹੱਦੀ ਖੇਤਰਾਂ 'ਚ ਤੈਨਾਤ ਕਰ ਦਿੱਤਾ ਗਿਆ ਸੀ, ਉਹਨਾਂ ਨੂੰ ਵੀ ਨਾਕਿਆਂ 'ਤੇ ਬਾਹਰ ਚੈਕਿੰਗ 'ਤੇ ਲਾ ਦਿੱਤਾ ਗਿਆ ਸੀ। ਥਾਣੇ ਲਗਭਗ ਖਾਲੀ ਵਾਲੀ ਪੁਜੀਸ਼ਨ ਸੀ, ਅੱਜ ਥਾਣਿਆਂ 'ਚ ਵੀ ਪੁਲਿਸ ਵਾਪਸ ਪਰਤੀ ਆ, ਔਰ ਬਾਜ਼ਾਰਾਂ 'ਚ ਲੋਕ ਨਿਕਲੇ ਨੇ ਦੁਬਾਰਾ ਰਾਸ਼ਨ ਪਾਣੀ ਖਰੀਦਣ ਫਰਦਣ ਲਈ, ਕਿਉਂਕਿ ਇੱਕ ਵਾਰ ਤਾਂ ਦੂਜੀ ਤਰ੍ਹਾਂ ਵੀ ਰੌਲਾ ਪੈ ਗਿਆ ਸੀ ਕਿ ਵੱਧ ਖਰੀਦ ਲਓ, ਆਹ ਖਰੀਦ ਲਓ, ਪਰ ਜਿਨ੍ਹਾਂ ਨੇ ਪਲਾਇਨ ਕਰਨਾ ਸੀ ਉਹ ਤਾਂ ਫਿਰ ਘੱਟ ਤੋਂ ਘੱਟ ਸਮਾਨ ਲੈ ਕੇ ਨਿਕਲਦਾ ਨਾ ਬੰਦਾ।
ਬਿਲਕੁਲ।
ਸੋ ਉਹ ਵੀ ਸਥਿਤੀ ਸੀਗੀ। ਸੋ ਅੱਜ ਬਿਲਕੁਲ ਕਾਫੀ ਹੱਦ ਤੱਕ ਸਰਹੱਦੀ ਖੇਤਰਾਂ 'ਚ ਵਾਪਸੀ ਪਰਤੀ ਆ, ਪਰ ਜੇਕਰ ਅੱਜ ਦੀ ਰਾਤ ਫਿਰ ਕੋਈ ਹਰਕਤਾਂ ਹੁੰਦੀਆਂ ਨੇ ਤਾਂ ਕੱਲ੍ਹ ਨੂੰ ਫਿਰ ਤਣਾਅ ਮਾਹੌਲ ਹੋਏਗਾ, ਔਰ ਅੱਜ ਦਾ ਇਹ ਬਿਆਨ ਹੀ ਆ ਪ੍ਰਧਾਨ ਮੰਤਰੀ ਜੀ ਦਾ ਕਿ ਸਵੇਰ ਨੂੰ ਫਿਰ ਨਵੇਂ ਰੂਪ 'ਚ ਫਿਰ ਸਾਹਮਣੇ ਜਾਣਾ ਪਏਗਾ, ਫਿਰ ਫੌਜ ਨੂੰ ਸਾਨੂੰ ਚੁੱਕਣਾ ਪਏਗਾ, ਹੈ ਨਾ, ਫਿਰ ਉਸ ਕਾਰਵਾਈਆਂ ਵੱਲ ਜਾਣਾ ਪਏਗਾ। ਇਹ ਵੀ ਘੜੀ ਨਵੀਂ ਸ਼ੁਰੂ ਹੋ ਗਈ ਆ, ਮਤਲਬ ਸ਼ਾਮ ਤੱਕ ਆਪਣੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਤੱਕ ਲੱਗ ਰਿਹਾ ਸੀ ਕਿ ਬਿਲਕੁਲ ਅਸੀਂ ਸ਼ਾਂਤੀ ਵਾਲੇ ਪਾਸੇ ਨੂੰ ਪਰਤ ਰਹੇ ਹਾਂ, ਪਰ ਜੇਕਰ ਅੱਜ ਦੀ ਰਾਤ ਫਿਰ ਕੋਈ ਗੜਬੜੀ ਹੁੰਦੀ ਆ ਤਾਂ ਸਵੇਰ ਤੋਂ ਫਿਰ ਮਾਹੌਲ ਤਣਾਅਪੂਰਨ ਹੋ ਸਕਦਾ ਜੀ, ਕਿਉਂਕਿ ਬਾਕੀ 4-5 ਜ਼ਿਲ੍ਹਿਆਂ ਨੂੰ ਛੱਡ ਕੇ ਲਗਭਗ ਬਾਕੀ ਪੰਜਾਬ 'ਚ ਸਾਰਾ ਕੁਛ ਅੱਜ ਖੋਲ੍ਹ ਦਿੱਤਾ ਗਿਆ, ਕਾਲਜ, ਮਾਰਕੀਟ ਰਾਤ ਲਈ, ਸਾਰਾ ਕੁਛ ਲਈ ਉਹ ਬਿਲਕੁਲ ਨੋਰਮਲ ਹੋ ਗਿਆ। ਪਰ ਜੇਕਰ ਅੱਜ ਹੋਇਆ ਜਾਂ ਕੁਛ ਤਾਂ ਹੋ ਸਕਦਾ ਤੁਰੰਤ ਤਾਜ਼ੀਆਂ ਹਦਾਇਤਾਂ ਅਜਿਹੀਆਂ ਆ ਜਾਣ, ਅਤੇ ਜਾਂ ਫਿਰ ਸਵੇਰ ਤੋਂ ਕੋਈ ਨਵੀਂ ਹਦਾਇਤਾਂ ਆ ਸਕਦੀਆਂ।
ਦੀਪਕ ਜੀ, ਆਹ ਭਾਰਤ ਪਾਕਿਸਤਾਨ ਦੇ ਵਿਚਕਾਰ ਆ ਸਥਿਤੀ ਉਤਪੰਨ ਹੋਣ ਤੋਂ ਪਹਿਲਾਂ ਜੰਗ ਵਾਲਾ ਮਾਹੌਲ, ਜਾਂ ਜੋ ਆਪਸ ਦੇ ਵਿੱਚ ਜਿਸ ਤਰ੍ਹਾਂ ਦੇ ਹਮਲੇ ਅਤੇ ਫਿਰ ਕਾਊਂਟਰ ਅਟੈਕਸ ਹੋਏ ਨੇ, ਉਹ ਤੋਂ ਪਹਿਲਾਂ ਜਿਹੜੀ ਕੋਈ ਖਬਰ ਬਹੁਤ ਜ਼ਿਆਦਾ ਪ੍ਰੋਮੀਨੈਂਟ ਸੀਗੀ, ਜਿਹੜੀ ਕਾਫੀ ਉੱਭਰ ਕੇ ਜਿਹਦੇ ਬਾਰੇ ਆਪਾਂ ਡਿਸਕਸ਼ਨ ਵੀ ਕਰਦੇ ਰਹੇ, ਉਹ ਸੀ ਪੰਜਾਬ ਅਤੇ ਹਰਿਆਣੇ ਦੇ ਵਿਚਕਾਰ ਪਾਣੀ ਵਾਲਾ ਇਸ਼ੂ। ਅਤੇ ਉਹ ਆਫਕੋਰਸ ਪਿਛਲੇ 5-6 ਦਿਨਾਂ ਦੇ ਵਿੱਚ ਉਹਦੇ ਬਾਰੇ ਕੋਈ ਗੱਲਬਾਤ ਹੋਈ ਨਹੀਂ, ਪਰ ਉੱਧਰਲੇ ਪਾਸਿਓਂ ਵੀ ਅਪਡੇਟ ਹੁਣ ਇਹ ਹੈ ਕਿ ਪੰਜਾਬ ਸਰਕਾਰ ਨੇ ਅਦਾਲਤ ਦਾ ਰੁੱਖ ਕੀਤਾ, ਉਹਦੇ ਵਿੱਚ ਕੀ ਅਪਡੇਟ ਹੈ ਜੀ, ਕੀ ਚੱਲ ਰਿਹਾ ਹੁਣ?
ਬਿਲਕੁਲ ਜੀ, ਕੋਈ ਦੋ ਰਾਏ ਨਹੀਂ ਕਿ ਮੁੱਖ ਮੰਤਰੀ ਫਰੰਟ 'ਤੇ ਆਪਣੇ ਆਪ ਨੂੰ ਇਸ ਮੁੱਦੇ 'ਤੇ ਰੱਖ ਕੇ ਚੱਲ ਰਹੇ ਸੀਗੇ, ਵਾਰ ਵਾਰ ਨੰਗਲ ਜਾਂਦੇ ਸੀ। ਪਿਛਲੀ ਵਾਰ ਜਦੋਂ BBMB ਦੇ ਚੇਅਰਮੈਨ ਨੇ ਉਹਨੂੰ ਜਬਰੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਦੇ ਮੰਤਰੀ ਨੇ ਉਹਨੂੰ ਮਤਲਬ ਹਾਈਜੈਕ ਵੀ ਕਰ ਲਿਆ ਸੀ, ਜਾਂ ਇਹ ਕਹੀਏ ਕਿ ਉਹਨੂੰ ਹੈ ਨਾ ਅੰਦਰ ਕਮਰੇ 'ਚ ਬੰਦ ਕਰ ਲਿਆ ਸੀਗਾ। ਉਹ ਤੋਂ ਬਾਅਦ ਮੁੱਖ ਮੰਤਰੀ ਉਸ ਦਿਨ ਵੀ ਉੱਥੇ ਪਹੁੰਚੇ ਸੀ, ਕੱਲ੍ਹ ਫਿਰ ਮੁੱਖ ਮੰਤਰੀ ਸਾਹਿਬ ਨੰਗਲ ਗਏ ਸੀ, ਪਤਾ ਲੱਗਿਆ ਕਿ BBMB ਦੁਬਾਰਾ ਪਾਣੀ ਛੱਡਣਾ ਚਾਹੁੰਦੀ ਆ। ਸੋ ਸਥਿਤੀ 'ਚੋਂ ਫਿਰ ਪਹੁੰਚ ਗਏ ਸੀਗੇ, ਅਤੇ ਉਹਨਾਂ ਨੇ ਕੱਲ੍ਹ ਕਿਸਾਨਾਂ 'ਤੇ ਵੀ ਉਂਗਲ ਧਰੀ ਸੀ ਕਿ ਦੇਖੋ ਜੀ ਹੁਣ ਕਿਸਾਨ ਕਿੱਥੇ ਨੇ, ਜਥੇਬੰਦੀਆਂ ਹੁਣ ਕਿਉਂ ਨਹੀਂ ਆਉਂਦੀਆਂ। ਸੋ ਉਹਨਾਂ ਨੂੰ ਵੀ ਤਾਨੇ ਮਾਰ ਰਹੇ ਸੀ, ਮੈਂ ਇਕੱਲਾ ਹੀ ਲੜ ਲੂੰਗਾ। ਅਸਲ 'ਚ ਹੁਣ ਵਿਰੋਧੀ ਧਿਰਾਂ ਵੀ ਪਿੱਛੇ ਹਟ ਗਈਆਂ, ਇਕੱਲੇ ਰਹਿ ਗਏ ਮੁੱਖ ਮੰਤਰੀ ਸਾਹਿਬ, ਕਿਉਂਕਿ ਮੁੱਖ ਮੰਤਰੀ ਸਾਹਿਬ ਪਾਣੀਆਂ ਦੀ ਲੜਾਈ ਨਹੀਂ ਲੜਦੇ
ਜੀ,
ਇਹ ਆਪਣੇ ਆਪ ਨੂੰ ਪੇਸ਼ ਕਰ ਰਹੇ ਨੇ ਹੀਰੋ ਵਜੋਂ। ਤੇ ਇਹ ਉਹਨਾਂ ਦਾ 2027 ਦਾ ਟਾਰਗੇਟ ਆ ਕਿ ਮੇਰੇ ਸਾਰੀਆਂ ਨਲਾਇਕੀਆਂ ਤੇ ਸਰਕਾਰ ਦੀਆਂ ਸਾਰੀਆਂ ਖਾਮੀਆਂ ਤੇ ਇਹ ਪਾਣੀ ਫਿਰ ਜਾਵੇ ਨੀਲਾ ਨੀਲਾ ਤੇ ਸਾਡਾ ਇਹ ਮੁੱਦਾ ਉੱਪਰ ਜਾਵੇ। ਤੁਸੀਂ ਲੜਾਈ 20 ਤਰੀਕ ਤੱਕ ਦੀ ਲੜ ਰਹੇ
ਜੀ,
ਜਿਹੜੀ ਆਪਾਂ ਗੱਲ ਕਰ ਰਹੀ ਸੀ ਨਾ ਕਿ ਦੂਜਿਆਂ ਨੂੰ ਕਹਿੰਦੇ ਸੀਗੇ ਵੀ ਕਿ ਤੁਸੀਂ ਕਿਉਂ ਨੀ LOC ਵਾਲਾ ਮਸਲਾ ਹੱਲ ਕੀਤਾ, ਉਹੀ ਕੰਮ ਭਗਵੰਤ ਮਾਨ ਹੋਰ ਵੀ ਕਹਿੰਦੇ ਰਹੇ ਨੇ ਕਿ ਪਾਣੀਆਂ ਦੇ ਮਸਲੇ ਲਈ ਅਕਾਲੀਆਂ ਨੇ ਕੁਛ ਨਹੀਂ ਕੀਤਾ, ਕਾਂਗਰਸੀਆਂ ਨੇ ਕੁਛ ਨਹੀਂ ਕੀਤਾ, BJP ਦੀ ਸਰਕਾਰ ਰਹੀ ਉਹਨਾਂ ਨੇ ਕੁਛ ਨਹੀਂ ਕੀਤਾ। ਭਾਈ ਹੁਣ ਤੁਸੀਂ ਕਰੋ ਨਾ, ਪਰ ਤੁਸੀਂ BBMB ਨੂੰ ਤਲਬ ਕਰਨ ਦੀ ਬਜਾਏ ਕਿ ਅਸੀਂ BBMP ਨੂੰ ਰੋਕਣ ਲਈ ਲਏ ਕਿ BBMP ਸਾਡੇ ਕੰਮ 'ਚ, BBMP ਕਹਿੰਦੀ ਜੀ ਪੰਜਾਬ ਪੁਲਿਸ ਸਾਡੇ ਕੰਮ 'ਚ ਦਖਲ ਦਿੰਦੀ ਹੈ
ਜੀ,
ਪੰਜਾਬ ਸਰਕਾਰ ਕਿਉਂ ਨਹੀਂ ਇਹ ਗੱਲ ਕਹਿੰਦੀ ਕਿ BBMP ਸਾਡੇ ਕੰਮ 'ਚ ਦਖਲ ਦਿੰਦੀ ਹੈ, ਅਸੀਂ ਇਸ ਲਈ ਉਹਦੇ ਰੋਕਣ ਲਈ ਪੁਲਿਸ ਲਈ ਹੈ? BBMP ਨੂੰ ਕਿਹਨੇ ਅਧਿਕਾਰ ਦਿੱਤਾ ਵੋਟਾਂ ਦਾ? BBMP ਨੂੰ ਕਿਹਨੇ ਅਧਿਕਾਰ ਦਿੱਤਾ ਪਾਣੀ ਛੱਡਣ ਦਾ ਜਾਂ ਲਾਉਣ ਦਾ? BBMP ਇੱਕ ਮੈਨੇਜਮੈਂਟ ਹੈ, ਮੈਨੇਜਮੈਂਟ ਕਰੇ, ਤੁਸੀਂ ਇਹ ਨਹੀਂ ਦੇ ਰਹੇ ਬਿਆਨੀਆਂ। ਤੇ ਜਦੋਂ BBMP ਹਾਈ ਕੋਰਟ ਪਹੁੰਚ ਗਈ, ਉਹ 'ਚ ਇਹ ਫੈਸਲਾ ਆ ਗਿਆ ਜੀ 2 ਤਰੀਕ ਵਾਲੇ ਫੈਸਲੇ ਮੰਨੋ ਜੀ, ਪੁਲਿਸ ਨੂੰ ਪਰੇ ਕਰੋ ਜੀ, ਤੇ ਤੁਸੀਂ ਸੁਪਰੀਮ ਕੋਰਟ ਜਾਣਾ ਸੀ ਪਰ ਤੁਸੀਂ ਕਿਤੇ ਵੀ ਨਹੀਂ ਗਏ, ਤੁਸੀਂ ਨੰਗਲ ਨੂੰ ਤੁਰ ਪਏ ਦੁਬਾਰਾ। ਤੇ ਜਦੋਂ ਪੰਜਾਬ 'ਚ ਗੱਲ ਤੁਰਨ ਲੱਗੀ ਕਿ ਮੁੱਖ ਮੰਤਰੀ ਨਾ ਅਦਾਲਤੀ ਲੜਾਈ ਲੜ ਰਿਹਾ ਨਾ ਰਾਜਨੀਤਿਕ ਲੜਾਈ ਲੜ ਰਿਹਾ, ਇਹ ਤਾਂ ਬਿਆਨੀਆਂ ਲੜਾਈ ਲੜ ਰਿਹਾ, ਧਰਨੇ ਵਾਲੀ ਲੜਾਈ ਲੜ ਰਿਹਾ, ਤਾਂ 20 ਤਰੀਕ ਵਾਲਾ ਟਾਰਗੇਟ ਹੈ ਕਿ 21 ਤੋਂ ਸਾਰਾ ਕੋਈ ਨੋਰਮਲ ਹੋ ਜੂਗਾ, ਫਿਰ ਪਾਣੀਆਂ ਦੇ ਮਸਲੇ ਦਾ ਹਾਲੇ ਤੁਸੀਂ ਕੋਈ ਚਾਰਜ ਵੀ ਕੀਤੀ ਹੋਣੀ
ਜੀ,
ਨਾ ਤੁਸੀਂ ਕੈਪਟਨ ਵਾਲੇ ਉਹ ਮਸਲਾ ਰੱਦ ਕੀਤਾ ਵੀ ਜਿਹੜੇ ਪਹਿਲਾਂ ਪਾਣੀ ਜਾਂਦੇ ਨੇ ਉਹ ਜਾਂਦੇ ਰਹਿਣਗੇ, ਕੈਪਟਨ ਮੋਹਰ ਲਾ ਗਿਆ, ਤੁਸੀਂ ਉਹੀ ਰੱਦ ਕਰ ਲੈਂਦੇ ਵਿਧਾਨ ਸਭਾ ਦੇ ਸੈਸ਼ਨ 'ਚ, ਤੁਸੀਂ ਉਹ ਵੀ ਨਹੀਂ ਕੀਤਾ। ਤੇ ਹੁਣ ਵੀ ਤੁਸੀਂ ਜੇ ਹਾਈ ਕੋਰਟ ਦੁਬਾਰਾ ਰਿਵਿਊ ਪਟੀਸ਼ਨ ਪਾਈ ਆ
ਜੀ,
ਤਾਂ ਉਹ BBMP ਦੇ ਫੈਸਲੇ ਦੇ ਖਿਲਾਫ ਪਾਈ ਆ
ਜੀ,
BBMP ਦੇ ਖਿਲਾਫ ਨਹੀਂ, ਸਿਰਫ ਉਸ ਫੈਸਲੇ ਨੂੰ ਧਿਆਨ 'ਚ ਰੱਖ ਕੇ। ਇਹਦਾ ਮਤਲਬ ਤੁਹਾਡੀ ਲੜਾਈ 20 ਤਰੀਕ ਤੱਕ ਦੀ ਆ, ਤੇ ਉਹ ਤੋਂ ਬਾਅਦ ਤੁਹਾਡੀ ਲੜਾਈ ਨਹੀਂ ਆ। ਇਹਦਾ ਮਤਲਬ ਪਾਣੀਆਂ ਦਾ ਮੁੱਦਾ ਜਿਉਂਦਾ ਤਿਉਂ ਖੜਾ ਹੈ ਜਨਾਬ।
ਦੀਪਕ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ, ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ ਜੀ, ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ,
ਥੈਂਕ ਯੂ ਜੀ।